ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਐਸੇ ਸਤਿਗੁਰੂ ਇਸ ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਸਾਡੇ ਉਧਾਰ ਵਾਸਤੇ ਆਪਣੀ ਪਵਿੱਤਰ ਬਾਣੀ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਕੇ ਦੇ ਰਹੇ ਨੇ। ਧਾਰਮਿਕ ਗ੍ਰੰਥਾਂ ਨੇ ਇਸ ਸਮੇਂ ਨੂੰ ਕਲਯੁੱਗ ਦੱਸਿਆ ਹੈ, ਪਰ ਇਹਦੇ ਬਿਲਕੁਲ ਉਲਟ ਸਾਇੰਸ ਨੇ ਇਹਨੂੰ ਗੋਲਡਨ ਏਜ ਕਿਹਾ ਹੈ। ਸਾਇੰਸ ਕਹਿੰਦੀ ਹੈ ਸੁਨਹਿਰੀ ਯੁੱਗ, ਆਪਾਂ ਕਹਿੰਦੇ ਹਾਂ ਵੀ ਕਲਯੁੱਗ ਹੈ, ਫਿਰ ਗੱਲ ਕਿੱਦਾਂ ਬਣੇਗੀ? ਸ਼ੰਕਾ ਪੈਦਾ ਹੋ ਸਕਦਾ ਹੈ ਕਿ ਕਲਯੁੱਗ ਧਾਰਮਿਕ ਗ੍ਰੰਥ ਕਹਿੰਦੇ ਨੇ, ਧਰਮ ਕਹਿੰਦਾ ਹੈ ਅਬ ਕਲੂ ਆਇਓ ਰੇ ਇੱਕ ਨਾਮ ਬੋ ਬੋਹ ਬੋ ਬੋਹ ਆਨ ਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ। ਪਰ ਸਾਇੰਸ ਤੇ ਨੂੰ ਗੋਲਡਨ ਇਰਾ ਕਹਿੰਦੀ ਹੈ, ਏਜ ਕਹਿੰਦੀ ਹੈ। ਇਹਦੇ ਸਵਾਲ ਦੇ ਜਵਾਬ ਦੇ ਵਿੱਚ ਜੇ ਆਪਾਂ ਜਾਈਏ ਵਿਚਾਰ ਕਰੀਏ, ਗੁਰੂ ਸਾਹਿਬ ਜੇ ਸੁਮਤ ਬਖਸ਼ਣ, ਸਾਇੰਸ ਬਾਹਰੋਂ ਦੇਖ ਕੇ ਕਹਿੰਦੀ ਹੈ ਤੇ ਧਰਮ ਅੰਦਰੋਂ ਦੇਖ ਕੇ ਕਹਿੰਦਾ ਹੈ। ਬਾਹਰੋਂ ਬੜੀ ਤਰੱਕੀ ਹੈ, ਇੰਨੀ ਤਰੱਕੀ ਕਿਸੇ ਯੁੱਗ ਦੇ ਵਿੱਚ ਵੀ ਨਹੀਂ ਹੋਈ ਜਿੰਨੀ ਅੱਜ ਤਰੱਕੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇੰਨੀ ਹੋ ਜਾਣੀ ਹੈ ਕਿ ਅਸੀਂ ਸੋਚਣ ਸਮਰੱਥਾ ਤੋਂ ਸਾਡੀ ਤੋਂ ਬਾਹਰ ਹੋਵੇਗੀ ਗੱਲ। ਪਰ ਜੇ ਅੰਦਰੂਨੀ ਤੌਰ ਤੇ ਦੇਖੀਏ ਤੇ ਬੰਦਾ ਕਾਲਖ ਦੇ ਨਾਲ ਇੰਨਾ ਭਰ ਚੁੱਕਾ ਹੈ। ਕੋਈ ਸਮਾਂ ਸੀ ਮਾਂ ਪਿਓ ਕਹਿੰਦੇ ਸੀ ਵੀ ਜਾ ਚਲਿਆ ਜਾ, ਤੇ ਪੁੱਤ ਏਡੇ ਸੱਤ ਬਚਨੀ ਸੀ ਉਹ 14 ਸਾਲ ਕੱਟਣ ਚਲੇ ਗਿਆ, ਅੱਗੇ ਸਵਾਲ ਨਹੀਂ ਕੀਤਾ। ਅੱਜ ਸਮਾਂ ਇਹ ਆ ਗਿਆ ਹੈ ਕਿ ਬੱਚੇ ਮਾਂ ਪਿਓ ਨੂੰ ਘਰੋਂ ਕੱਢਦੇ ਪਏ, ਮਾਂ ਪਿਓ ਧੱਕੇ ਖਾਂਦੇ ਪਏ। ਬਾਹਰੋਂ ਜਿਹੜੀ ਮਰਜ਼ੀ ਗੋਲਡਨ ਏਜ ਹੋਵੇ ਪਰ ਅੰਦਰ ਕਾਲ ਖੇਨੀ ਭਰ ਗਈ, ਇਸ ਕਰਕੇ ਧਰਮ ਨੇ ਇਹਨੂੰ ਕਾਲੀਓ ਕਹਿ ਦਿੱਤਾ ਹੈ ਕਿ ਹਿਰਦੇ 'ਚ ਕਾਲਖ ਭਰ ਚੁੱਕੀ ਹੈ, ਐਸਾ ਸਮਾਂ ਹੈ। ਸਤਿਗੁਰੂ ਦੀ ਬਾਣੀ ਹੀ ਇੱਕ ਇੱਦਾਂ ਦਾ ਓਟ ਆਸਰਾ ਹੈ ਜਿਹੜੀ ਹਿਰਦੇ ਨੂੰ ਠੰਡ ਪਾਉਂਦੀ ਹੈ, ਸ਼ਾਂਤੀ ਦਿੰਦੀ ਹੈ, ਮਨ ਨੂੰ ਟਿਕਾ ਬਖਸ਼ਦੀ ਹੈ ਤੇ ਸਾਨੂੰ ਸੱਚ ਤੋਂ ਜਾਣੂ ਕਰਾਉਂਦੀ ਹੈ। ਗੁਰਬਾਣੀ ਦੇ ਵਿੱਚ ਧਰਮ ਦੇ ਹਰ ਪ੍ਰਸ਼ਨ ਦਾ ਜਵਾਬ ਦਿੱਤਾ ਗਿਆ ਹੈ। ਅੱਜ ਬੜਾ ਸੋਹਣਾ ਸ੍ਰੀ ਮੁਖ ਵਾਕ ਉਪਦੇਸ਼ ਜਗਤ ਗੁਰੂ ਧੰਨ ਗੁਰੂ ਰਾਮਦਾਸ ਹੈ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦਿੱਤਾ ਹੈ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਉਹ ਕਹਿੰਦੇ ਹੁੰਦੇ ਸੀ ਕਿ ਬਾਕੀ ਸਾਰੇ ਗੁਰੂ ਪਰ ਦਸ ਪਾਤਸ਼ਾਹੀਆਂ ਜਗਤ ਗੁਰੂ। ਗੁਰੂ ਗ੍ਰੰਥ ਸਾਹਿਬ ਜਗਤ ਗੁਰੂ, ਗੁਰੂ ਤੇ ਪਹਿਲਾਂ ਵੀ ਹੋਏ ਨੇ, ਗੋਰਖਨਾਥ ਜੀ ਨੂੰ ਵੀ ਉਹਨਾਂ ਦੀ ਸੰਪਰਦਾ ਗੁਰੂ ਕਹਿੰਦੀ, ਹੋਰ ਵੀ ਬੜੇ ਮਹਾਤਮਾ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਅਵਤਾਰੀ ਪੁਰਸ਼ ਹੋਏ ਨੇ ਸ੍ਰੀ ਰਾਮ ਚੰਦਰ, ਸ੍ਰੀ ਕ੍ਰਿਸ਼ਨ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ, ਯਹੂਦੀਆਂ ਵਿੱਚ ਹਜ਼ਰਤ ਮੁਸਾਇਕੋ ਮੂਸਾ ਸਾਹਿਬ, ਇਹ ਵੀ ਤਾਂ ਸਾਰੇ ਉਹਨਾਂ ਦੇ ਧਰਮ ਦੇ ਗੁਰੂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਤੇ ਦਸ ਪਾਤਸ਼ਾਹੀਆਂ ਜਗਤ ਗੁਰੂ ਨੇ, ਕਿਉਂ? ਇਹਨਾਂ ਨੇ ਸਾਰਿਆਂ ਨੂੰ ਹੀ ਸਾਂਝਾ ਉਪਦੇਸ਼ ਦਿੱਤਾ। ਇਹਨਾਂ ਪਾਸ ਕਿਸੇ ਧਰਮ ਦਾ ਬੰਦਾ ਆਇਆ, ਕਿਸੇ ਫਿਰਕੇ ਦਾ ਬੰਦਾ ਆਇਆ, ਕਿਸੇ ਜਾਤ ਦਾ ਆਇਆ, ਪਾਤ ਦਾ ਆਇਆ, ਇਹਨਾਂ ਨੇ ਹਰੇਕ ਨੂੰ ਹੀ ਗੁਰਬਾਣੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਸ ਜੇ ਕੋਈ ਸੁਨਿਆਰ ਆਇਆ ਤੇ ਮਹਾਰਾਜ ਨੇ ਆਖਿਆ ਜੱਤ ਪਹਾਰਾ ਧੀਰਜ ਸੁਨਿਆਰ। ਜੇ ਕੋਈ ਜ਼ਿਮੀਦਾਰ ਆਇਆ ਤਾਂ ਮਹਾਰਾਜ ਨੇ ਆਖਿਆ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਜੇ ਜੋਗੀ ਆਇਆ ਤੇ ਜੋਗੀ ਨੂੰ ਉਪਦੇਸ਼ ਦਿੱਤਾ, ਜੇ ਬ੍ਰਾਹਮਣ ਆਇਆ ਤਾਂ ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁੱਧ। ਜੇ ਮੁਸਲਮਾਨ ਆਇਆ ਤੇ ਮੁਸਲਮਾਨ ਮੋਮ ਦਿਲ ਹੋਵੇ। ਹਰੇਕ ਨੂੰ ਉਪਦੇਸ਼ ਦਿੱਤਾ। ਇਸੇ ਕਰਕੇ ਸਤਿਗੁਰਾਂ ਨੂੰ ਜਗਤ ਗੁਰੂ ਕਿਹਾ ਜਾਂਦਾ ਹੈ। ਧੰਨ ਗੁਰੂ ਰਾਮਦਾਸ ਹੈ ਮਹਾਰਾਜ ਗੁਰਬਾਣੀ ਦੇ ਵਿੱਚ, ਫਿਰ ਬੇਨਤੀ ਕਰਾਂ ਵੀ ਹਰੇਕ ਪ੍ਰਸ਼ਨ ਦਾ ਜਵਾਬ ਹੈ ਰੂਹਾਨੀਅਤ ਦੇ। ਅੱਜ ਜਿਹੜੀ ਗੱਲੋਂ ਧਾਰਮਿਕ ਬੰਦੇ ਲੁੱਟੇ ਜਾ ਰਹੇ ਨੇ, ਆਪਣੇ ਤਨ ਮਨ ਧਨ ਦਾ ਸ਼ੋਸ਼ਣ ਕਰਾ ਰਹੇ ਨੇ, ਅੱਜ ਉਹਦਾ ਵੀ ਜਵਾਬ ਮਹਾਰਾਜ ਦੇਣਗੇ ਵੀ ਭਗਤ ਕੌਣ ਹੁੰਦਾ, ਸੰਤ ਕੌਣ ਹੁੰਦਾ, ਰੱਬ ਦਾ ਪਿਆਰਾ ਕੌਣ ਹੁੰਦਾ ਹੈ। ਹਰ ਬੰਦਾ ਅੱਜ ਕੱਲ੍ਹ ਪਖੰਡ ਦੇ ਅਧੀਨ ਦਾਅਵਾ ਕਰਦਾ ਹੈ ਕਿ ਮੈਂ ਰੱਬ ਦੇ ਨੇੜੇ ਹਾਂ, ਮੈਂ ਪਰਮੇਸ਼ਰ ਦਾ ਪਿਆਰਾ ਵਾਂ, ਪਰ ਕਿਸੇ ਦੇ ਅੰਦਰ ਕੀ ਹੈ ਇਹ ਸਾਨੂੰ ਕੁਝ ਨਹੀਂ ਪਤਾ। ਹਰੇਕ ਦੀ ਰਹਿਤ ਆਪੋ ਆਪਣੀ ਹੈ, ਬਾਹਰ ਤੋਂ ਸਾਨੂੰ ਕੁਝ ਨਾ ਕੁਝ ਦਿਖਦਾ। ਧੰਨ ਗੁਰੂ ਰਾਮਦਾਸ ਸਾਹਿਬ ਅੱਜ ਆਪਣੀ ਬਾਣੀ ਦੇ ਵਿੱਚ ਉਪਦੇਸ਼ ਦੇ ਰਹੇ ਨੇ ਕਿ ਭਗਤ ਕੌਣ ਹੈ, ਸੰਤ ਕੌਣ ਹੈ, ਪਰਮੇਸ਼ਰ ਦੇ ਪਿਆਰੇ ਕੌਣ ਨੇ। ਗੁਰਬਾਣੀ ਕਸਵੱਟੀ ਹੈ ਤੇ ਇਹਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਕਿੱਦਾਂ ਦਾ ਜੀਵਨ ਹੈ। ਸਤਿਗੁਰੂ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸ਼੍ਰਵਣ ਕਰਨ ਦਾ ਯਤਨ ਕਰੀਏ, ਸਤਿਗੁਰੂ ਜੀ ਫਰਮਾ ਰਹੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ।
ਜਿਹੜੇ ਹਰੀ ਦੇ ਪਿਆਰੇ ਨੇ ਇਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਤੇ ਸਤਿਗੁਰੂ ਨੇ ਗੁਣ ਗਾਉਣ ਦੀ ਬੜੀ ਵੱਡੀ ਮਹਿਮਾ ਕਥਨ ਕੀਤੀ ਹੈ। ਜਿਹੜਾ ਹਉਮੈ ਦਾ ਰੋਗ ਕਿਸੇ ਯਤਨ ਦੁਆਰਾ ਵੀ ਖਤਮ ਨਹੀਂ ਹੁੰਦਾ ਉਹ ਵਾਹਿਗੁਰੂ ਦੇ ਗੁਣ ਗਾਇਆ ਖਤਮ ਹੁੰਦਾ ਹੈ। ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉਮੈ ਬਿਖ ਫੈਲ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਸਤਿਗੁਰੂ ਜੀ ਹਿਰਦੇ ਵਿੱਚ ਨਾਮ ਨਹੀਂ ਵੱਸਦਾ। ਸਤਿਗੁਰੂ ਜੀ ਕਹਿਣ ਲੱਗੇ ਵਾਹਿਗੁਰੂ ਦੀ ਸਿਫਤ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ, ਇੱਕ ਦਿਨ ਸਮਾਂ ਆਵੇਗਾ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਵਾਹਿਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾ ਦੇ। ਵਾਹਿਗੁਰੂ ਜੀ ਦੇ ਗੁਣਾਂ ਦੇ ਵਿੱਚ ਬੜੀ ਵੱਡੀ ਮਹਿਮਾ ਹੈ, ਤਾਕਤ ਹੈ। ਵਾਹਿਗੁਰੂ ਦੇ ਪਿਆਰੇ ਸੰਤ ਜਨ ਗੁਰਸਿੱਖ ਭਗਤ ਜਨ ਉਹ ਸਿਰਫ ਤੇ ਸਿਰਫ ਆਪਣੀ ਜਿੰਨੀ ਊਰਜਾ ਹੈ ਧਿਆਨ ਹੈ ਸ਼ਕਤੀ ਹੈ ਉਹ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਹੀ ਲਾਉਂਦੇ ਹਨ।
ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ।
ਹੁਣ ਦੋ ਸ਼ਕਤੀਆਂ ਮੰਨੀਆਂ ਨੇ, ਇੱਕ ਭਗਵਾਨ ਹੈ ਤੇ ਇੱਕ ਸ਼ੈਤਾਨ ਹੈ। ਹੁਣ ਚੰਗੇ ਰਸਤੇ ਤੇ ਚੱਲਣ ਵਾਲੇ ਨੂੰ ਜਿਹੜਾ ਸ਼ੈਤਾਨ ਹੈ ਕਾਲੀਯੁਗ ਹੈ ਉਹ ਤੋੜਨ ਦਾ ਯਤਨ ਕਰਦਾ। ਜਿਵੇਂ ਸ੍ਰੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਕੋਲ ਕਾਲੀਯੁਗ ਆਉਂਦਾ ਹੈ, ਉਹਨਾਂ ਨੂੰ ਕਹਿੰਦਾ ਹੈ ਮੋਤੀਆਂ ਦੇ ਬਣੇ ਮੰਦਿਰ ਲੈ ਲਓ, ਮੋਹਣੀ ਮੁੱਖ ਮਣੀ ਸੋਹੇ ਪ੍ਰਵਾਨ ਕਰ ਲਓ, ਰਾਜ ਭਾਗ ਪ੍ਰਵਾਨ ਕਰ ਲਓ, ਰਿੱਧੀਆਂ ਸਿੱਧੀਆਂ ਗੁਪਤ ਪ੍ਰਗਟ ਹੋਏ ਵੈਸਾਂ ਇਹ ਪ੍ਰਵਾਨ ਕਰ ਲਓ। ਇਸੇ ਤਰ੍ਹਾਂ ਸ਼ੈਤਾਨ ਦਾ ਕਾਲੀਯੁਗ ਦਾ ਵਾਰ ਇਹ ਵੀ ਹੈ ਕਿ ਜਦੋਂ ਭਗਤ ਲਾਲਚ ਦੇ ਵਿੱਚ ਨਹੀਂ ਆਉਂਦਾ ਤਾਂ ਫਿਰ ਉਹਦੀ ਨਿੰਦਿਆ ਕੀਤੀ ਜਾਂਦੀ। ਕਾਲੀਯੁਗ ਦਾ ਸੁਭਾਅ ਕੀ ਹੈ, ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ। ਇਸ ਸਮੇਂ ਵਿੱਚ ਨਾਮ ਜਪਣ ਵਾਲੇ ਦੀ ਨਿੰਦਿਆ ਹੋਵੇਗੀ, ਪੂਰਿਆਂ ਨੂੰ ਅਧੂਰੇ ਕਿਹਾ ਜਾਵੇਗਾ ਤੇ ਅਧੂਰੇ ਪੂਰੇ ਬਣ ਬਣ ਕੇ ਬਹਿਣਗੇ। ਹੁਣ ਜਿਹੜੀ ਨਿੰਦਿਆ ਹੈ ਇਹ ਬੰਦੇ ਨੂੰ ਕਈ ਵਾਰੀ ਚੰਗੇ ਰਾਹ ਤੋਂ ਤੋੜ ਦਿੰਦੀ ਹੈ। ਵੀ ਜੇ ਕਿਸੇ ਦੇ ਮਨ ਦੇ ਵਿੱਚ ਆਵੇ ਵੀ ਮੈਂ ਤਾਂ ਹੁਣ ਗੁਰਦੁਆਰੇ ਜਾਂਦਾ ਵਾਂ ਸੇਵਾ ਕਰਦਾ, ਲੋਕ ਫਿਰ ਮੇਰੀ ਨਿੰਦਿਆ ਕਰੀ ਜਾਂਦੇ। ਕਈ ਵਾਰੀ ਬੰਦਾ ਦੁਖੀ ਹੋ ਕੇ ਰੱਬ ਦਾ ਰਾਹ ਛੱਡ ਦਿੰਦਾ ਹੈ, ਤਾਂ ਇਹ ਜਿਹੜੀ ਨਿੰਦਿਆ ਵਾ ਇਹ ਵੀ ਇੱਕ ਪਰਖੀ ਹੈ ਪਰਮੇਸ਼ਰ ਵੱਲੋਂ ਕਿ ਇਹ ਲੋਕਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਕਿਤੇ ਮੈਨੂੰ ਛੱਡਦਾ ਤਾਂ ਨਹੀਂ। ਜਿਹੜੀ ਵਡਿਆਈ ਆ ਨਾ ਇਹ ਵੀ ਇੱਕ ਪਰਖੀ ਹੈ ਰੱਬ ਵੱਲੋਂ ਕਿ ਵਡਿਆਈ ਦੇ ਵਿੱਚ ਕਿਤੇ ਆਪ ਤਾਂ ਨਹੀਂ ਰੱਬ ਬਣ ਕੇ ਬਹਿ ਜਾਂਦਾ। ਦੋਵੇਂ ਹੀ ਪਰਖਾਂ ਨੇ, ਨਿੰਦਿਆ ਵੀ ਪਰਖ ਹੈ, ਸੁੱਖ ਵੀ ਵਡਿਆਈ ਵੀ ਪਰਖ ਹੈ। ਤਾਂ ਜੇ ਕੋਈ ਨਿੰਦਿਆ ਵੀ ਕਰੇ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਤਾਂ ਉਹ ਆਪਣਾ ਗੁਣ ਮੈਨੇ ਸੁਭਾਅ ਨਹੀਂ ਤਿਆਗਦੇ ਨੇ, ਆਪਣੀ ਬਿਰਤੀ ਆਪਣੇ ਸ਼ੁੱਭ ਗੁਣ ਨਹੀਂ ਤਿਆਗਦੇ ਨੇ। ਇੱਥੇ ਬੜਾ ਸੁੰਦਰ ਕਬੀਰ ਸਾਹਿਬ ਦਾ ਪ੍ਰਵਾਨ ਢੁਕੇਗਾ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇੱਕ ਵਾਰੀ ਗੱਲ ਚੱਲੀ, ਮਹਿਤੇ ਸਾਰੇ ਬੈਠੇ ਸੀ ਸੰਤਾਂ ਕੋਲੇ, ਸਭ ਤੋਂ ਸੌਖੇ ਪਾਪ ਕਿਹੜੀ ਚੀਜ਼ ਕੱਟਦੀ। ਹੁਣ ਜਿੰਨੇ ਗਿਆਨੀ ਸਿੰਘ ਸੀ ਉਹਨਾਂ ਨੇ ਝੱਟ ਸ਼ਬਦ ਪੜ੍ਹਤਾ, ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦਰੰਗ ਮਹਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ। ਜਿਵੇਂ ਲੱਕੜਾਂ ਅੱਗ ਦੁਆਰਾ ਭਸਮ ਹੁੰਦੀਆਂ ਨੇ, ਰੱਬ ਦੇ ਨਾਮ ਦੀ ਚਿੰਗਾਰੀ ਢੇਰਾਂ ਦੇ ਢੇਰ ਪਾਪ ਖਤਮ ਕਰ ਦਿੰਦੀ ਹੈ, ਨਾਸ ਕਰ ਦਿੰਦੀ। ਜਿਵੇਂ ਛੋਟੀ ਜੀ ਚਿੰਗਾਰੀ ਢੇਰਾਂ ਦੇ ਢੇਰ ਲੱਕੜਾਂ ਦੇ ਨਾਸ ਕਰ ਦਿੰਦੀ ਹੈ। ਸੰਤਾਂ ਨੇ ਬੜਾ ਸੋਹਣਾ ਜਵਾਬ ਦਿੱਤਾ, ਕਹਿੰਦੇ ਬਿਲਕੁਲ ਠੀਕ, ਪਰ ਇੱਕ ਚੀਜ਼ ਹੋਰ ਵੀ ਹੈਗੀ ਹੈ ਜਿਹੜੀ ਇਹ ਤੋਂ ਵੀ ਸੌਖੇ ਨਾਸ ਕਰਦੀ, ਉਹ ਕੀ? ਨਿੰਦਿਆ। ਜਿੰਨੀ ਛੇਤੀ ਬੰਦੇ ਨੂੰ ਨਿੰਦਿਆ ਤਾਰਦੀ ਹੈ, ਇੰਨੀ ਛੇਤੀ ਹੋਰ ਕੋਈ ਸ਼ੁਭ ਗੁਣ ਨਹੀਂ ਤਾਰਦਾ। ਇਸ ਕਰਕੇ ਮਹਾਤਮਾ ਤੇ ਨਿੰਦਿਆ ਕਰਨ ਵਾਲੇ ਨੂੰ ਨਾ ਘਿਓ ਵੀ ਭੇਜ ਦਿੰਦੇ ਵੀ ਖਾਇਆ ਕਰ, ਇੰਨਾ ਧਿਆਨ ਰੱਖਦਾ ਮੇਰਾ, ਕਿਤੇ ਦਿਮਾਗ ਖੁਸ਼ਕ ਨਾ ਹੋ ਜਾਏ। ਇੱਕ ਮਹਾਤਮਾ ਹੋਏ ਨਾ, ਲੰਗਰ ਦੇ ਵਿੱਚ ਬੈਠਾ ਕੋਈ ਸੱਜਣ, ਉਹਨਾਂ ਦੀ ਨਿੰਦਿਆ ਕਰੀ ਜਾਵੇ ਵੀ ਦਾਲ ਕਿਤੇ ਤੁਰੀ ਫਿਰਦੀ ਆ, ਪਾਣੀ ਕਿਤੇ ਤੁਰਿਆ ਫਿਰਦਾ, ਇਹ ਆਪ ਚੰਗਾ ਚੰਗਾ ਖਾਂਦੇ ਆ, ਚੰਗਾ ਚੰਗਾ ਪਾਉਂਦੇ ਆ, ਲੰਗਰ ਦੇ ਹਾਲਾਤ ਇੱਦਾਂ ਦੇ। ਉਹ ਜਿਉਂ ਲੱਗਾ ਲੰਗਰ ਦੇ ਵਿੱਚ ਬੈਠਾ ਸੰਤਾਂ ਦੀ ਨਿੰਦਿਆ ਕਰਨ, ਸੰਤ ਆਪਣੇ ਸੇਵਕਾਂ ਨੂੰ ਕਹਿਣ ਲੱਗੇ ਵੀ ਕੋਈ ਬੰਦਾ ਨਾ ਸੱਜਣ ਮੇਰੇ ਪਿਆਰ ਵਾਲਾ ਨਾ ਮੇਰੇ ਕੱਪੜੇ ਧੋਂਦਾ ਪਿਆ। ਹੁਣ ਜਾਣੀ ਜਾਣ ਸੀ ਮਹਾਤਮਾ, ਤੇ ਕੱਪੜੇ ਧੋਂਦਾ ਵੀ ਉੱਥੇ ਪਿਆ ਵਾ ਜਿੱਥੇ ਲੋਕ ਪ੍ਰਸ਼ਾਦਾ ਛਕਦੇ ਨੇ, ਨਹੀਂ ਤੇ ਵਾਸ਼ਰੂਮ 'ਚ ਚਲਿਆ ਜਾਵੇ, ਪਾਣੀ ਦੇ ਕੰਢੇ ਤੇ ਚਲਿਆ ਜਾਵੇ, ਉਹ ਲੰਗਰ 'ਚ ਬੈਠਾ ਮੇਰੇ ਕੱਪੜੇ ਧੋਈ ਜਾਂਦਾ। ਐਂ ਕਰੋ, ਉਹਦਾ ਜ਼ੋਰ ਬਹੁਤ ਲੱਗਦਾ ਵਾ ਤੇ ਉਹਨੂੰ ਕਿਲੋ ਘਿਓ ਦੇ ਕੇ ਆ ਉਹ ਮੇਰੀ ਵੱਲੋਂ। ਉਹ ਸੇਵਾਦਾਰ ਗਏ, ਜਾਂ ਵੇਖਿਆ ਉਹ ਸੰਤਾਂ ਨੂੰ ਗਾਲਾਂ ਕੱਢਦਾ ਪਿਆ। ਉਹ ਹੱਸ ਕੇ ਮੁੜ ਕੇ ਆਣ ਕੇ ਕਹਿੰਦੇ ਬਾਬਾ ਜੀ, ਉਹ ਕੱਪੜੇ ਨਹੀਂ ਧੋਂਦਾ, ਉਹ ਤੇ ਤੁਹਾਡੀ ਬਹੁਤ ਬਦਨਾਮੀ ਕਰਦਾ ਪਿਆ, ਉਹ ਤੇ ਨਿੰਦਿਆ ਕਰਦਾ ਪਿਆ। ਸੰਤ ਕਹਿੰਦੇ ਨਹੀਂ ਭਾਈ, ਉਹ ਤੇ ਮੇਰੇ ਕੱਪੜੇ ਧੋਂਦਾ, ਹਮਰੇ ਕੱਪੜੇ, ਇਹਨੂੰ ਕਿਲੋ ਘਿਓ ਦੇ ਕੇ ਆ, ਇੰਨਾ ਧਿਆਨ ਰੱਖਦਾ ਵੀ ਅੱਜ ਦਾਲ ਕਿੱਦਾਂ ਦੀ ਬਣੀ ਸੀ, ਪਰਸੋਂ ਕਿੱਦਾਂ ਦੀ ਬਣੀ ਸੀ, ਅੱਜ ਤੜਕਾ ਲੱਗਾ ਸੀ ਤੇ ਪਰਸੋਂ ਨਹੀਂ ਲੱਗਾ ਸੀ, ਮਿੰਟ ਮਿੰਟ ਦਾ ਧਿਆਨ ਰੱਖਦੇ ਨੇ, ਸਕਿੰਟ ਸਕਿੰਟ ਦਾ ਇਹ ਧਿਆਨ ਰੱਖਦੇ ਨੇ। ਤਾਂ ਨਿੰਦਾ ਕਰਨ ਵਾਲੇ ਨੂੰ ਲੋਕ ਜੋ ਮਰਜ਼ੀ ਕਹਿਣ, ਪਰ ਸੰਤਾਂ ਨੂੰ ਇਹਨਾਂ ਨਾਲ ਬੜਾ ਪ੍ਰੇਮ। ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਜਦੋਂ ਉਹਨਾਂ ਦੀ ਚੜ੍ਹਾਈ ਹੋਈ ਤੇ ਕਈ ਸੱਜਣ ਉਹਨਾਂ ਨਾਲ ਚੜ੍ਹਾਈ ਤੋਂ ਹੀ ਨਫ਼ਰਤ ਕਰਨ ਲੱਗ ਪਏ, ਉਹਨਾਂ ਨੇ ਕਾਫ਼ੀ ਉਹਨਾਂ 'ਤੇ ਦੋਸ਼ ਲਾਏ, ਦੂਸ਼ਣ ਲਾਏ ਕਿ ਕਿਸੇ ਤਰ੍ਹਾਂ ਸੰਗਤ ਇਹਨਾਂ ਦੇ ਨਾਲੋਂ ਟੁੱਟੇ। ਸੰਤਾਂ ਦਾ ਤੇਜ ਪ੍ਰਤਾਪ ਬੜਾ ਸੀ, ਇਸ਼ਾਰਾ ਕਰਨ ਦੀ ਲੋੜ ਸੀ, ਉਹ ਲੱਭਣਾ ਵੀ ਨਹੀਂ ਸੀ ਜਿਹੜਾ ਕਰਦਾ ਸੀ, ਪਰ ਮਹਾਤਮਾ ਦੇ ਦਿਲ ਬੜੇ ਵੱਡੇ ਹੁੰਦੇ ਨੇ। ਸਿੰਘਾਂ ਨੇ ਸੰਤਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਜੇ ਹੁਕਮ ਹੋਵੇ ਤੇ ਚਾੜ ਦਈਏ ਫਿਰ ਗੱਡੀ, ਪੜ੍ਹ ਦਈਏ ਕੀਰਤਨ ਸੋਲਾ। ਫਿਰ ਸੰਤ ਹੱਸ ਪਏ, ਸੰਤ ਕਹਿਣ ਲੱਗੇ ਵੀ ਘਰ ਦੇ ਵਿੱਚ ਕੋਈ ਕੰਮ ਵਾਲਾ ਰੱਖਿਆ? ਕਹਿੰਦੇ ਜੀ ਰੱਖਿਆ। ਕਹਿੰਦੇ ਫਿਰ ਕੀ ਤਨਖਾਹ ਦਿੰਦੇ? ਕਹਿੰਦੇ ਜੀ ਛਮਾਈ ਦਾਣੇ ਕੀਤੇ ਨੇ, ਪਿੰਡਾਂ ਚੱਲਦਾ ਨਾ ਦਾਣੇ ਦੇਣੇ, ਛਮਾਈ ਦਾਣੇ ਕੀਤੇ ਨੇ, ਆਟਾ ਦੇਈਦਾ ਹੈ, ਹੋਰ ਕੱਪੜਾ ਲੀੜਾ ਦੇਈਦਾ ਹੈ ਤੇ ਕੁਝ ਪੈਸੇ ਬੰਨੇ ਨੇ। ਸੰਤ ਕਹਿੰਦੇ ਜੇ ਤੇਰੇ ਘਰ ਕੋਈ ਮੁਫ਼ਤ ਕੰਮ ਕਰੇ ਫਿਰ ਤੂੰ ਦੁਖੀ ਹੋਵੇਂਗਾ ਕਿ ਖੁਸ਼ ਹੋਵੇਂਗਾ? ਕਹਿੰਦਾ ਜੀ ਹੋਰ ਕੀ ਚਾਹੀਦਾ ਹੈ, ਮੈਂ ਤੇ ਖੁਸ਼ ਹੋਊਂਗਾ ਵੀ ਮੇਰੇ ਤੋਂ ਲੈਂਦਾ ਵੀ ਕੁਝ ਨਹੀਂ ਹੈ ਤੇ ਸੇਵਾ ਵੀ ਪੂਰੀ ਕਰਦਾ ਹੈ, ਝਾੜੂ ਵੀ ਫੇਰਦਾ ਹੈ, ਪੋਚਾ ਵੀ ਲਾਉਂਦਾ ਹੈ, ਕੱਪੜੇ ਵੀ ਧੋਂਦਾ, ਸਭ ਕੁਝ ਕਰਦਾ। ਸੰਤ ਕਹਿੰਦੇ ਫਿਰ ਜਿਹੜਾ ਮੇਰੀ ਨਿੰਦਿਆ ਕਰਦਾ ਮੈਂ ਉਹਨੂੰ ਕਿੱਦਾਂ ਮਰਵਾ ਦਾਂ? ਉਹ ਤੇ ਮੁਫ਼ਤ ਦੇ ਵਿੱਚ ਉਹ ਮੇਰੇ ਤੋਂ ਲੈਂਦਾ ਹੀ ਕੁਛ ਨਹੀਂ ਆ, ਫਿਰ ਵੀ ਸਭ ਕੁਝ ਕਰੀ ਜਾਂਦਾ ਮੇਰਾ। ਇਹ ਗੁਰਬਾਣੀ ਕਹਿੰਦੀ ਹੈ ਵੀ ਨਿੰਦਾ ਜਿਹੜੀ ਹੈ ਇਹ ਰੱਬ ਦੇ ਪਿਆਰੇ ਨੂੰ ਬੜੀ ਚੰਗੀ ਲੱਗਦੀ ਹੈ। ਤੇ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਦੁਨੀਆ ਕਿਸੇ ਪਾਸੇ ਵੀ ਨਹੀਂ ਰਾਜ਼ੀ ਹੁੰਦੀ ਇਸ ਨਿੰਦਿਆ ਤੋਂ, ਤੇ ਗੁਰੂ ਨਾਨਕ ਦੇਵ ਸਾਹਿਬ ਨੇ ਬਚ ਸਕੇ ਤੇ ਆਪਾਂ ਕਿੱਦਾਂ ਬਚਾਂਗੇ? ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਗੁਰੂ ਨਾਨਕ ਦੇਵ ਸਾਹਿਬ ਇਸ ਨਿੰਦਿਆ ਤੋਂ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਹੀਂ ਬਚ ਸਕੇ। ਬਾਬਾ ਪ੍ਰਿਥੀ ਚੰਦ ਕੀ ਕਹਿੰਦਾ ਹੈ, ਗੁਰੂ ਅਰਜਨ ਦੇਵ ਸਾਹਿਬ ਨੇ ਤਰਨ ਤਾਰਨ ਦੇ ਵਿੱਚ ਛੱਪੜ ਬਣਾਇਆ, ਤਰਨ ਤਾਰਨ ਸਰੋਵਰ ਨੂੰ ਛੱਪੜ ਦੱਸਦਾ ਹੈ ਤੇ ਆਪਦੇ ਸਰੋਵਰ ਨੂੰ ਮਾਨ ਸਰੋਵਰ ਦੱਸਦਾ ਹੈ। ਇਸ ਨਿੰਦਿਆ ਤੋਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਬਖਸ਼ਿਆ ਗਿਆ, ਮਰੇਲਾ ਗੁਰੂ ਕਹਿੰਦੇ ਸੀ। ਲੋਕ ਕਹਿ ਦਿੰਦੇ ਸੀ ਵੀ ਚਾਰੇ ਪੁੱਤ ਮਰਵਾ ਕੇ ਤੁਰਿਆ ਫਿਰਦਾ, ਹੁਣ ਕਦੀ ਕਿਤੇ ਕਦੀ ਕਿਤੇ। ਨਿੰਦਾ ਤੇ ਅਵਤਾਰੀ ਪੁਰਸ਼ ਨਹੀਂ ਬਚ ਸਕੇ ਤੇ ਬੰਦਾ ਕੀ ਬਚੂਗਾ? ਇਹ ਦੁਨੀਆ ਕਿਸੇ ਪਾਸੇ ਰਾਜੀ ਨਹੀਂ ਹੁੰਦੀ। ਜਿਵੇਂ ਕੋਈ ਸੱਜਣ ਸੀ ਨਾ, ਉਹਨੂੰ ਕਿਹਾ ਗਿਆ ਵੀ ਕਿੱਦਾਂ ਬਈ, ਉਹਨੇ ਅੱਗਿਓਂ ਕਹਿਤਾ ਬੜੀ ਕਿਰਪਾ, ਹੁਣ ਸੁਣਨ ਵਾਲੇ ਨੂੰ ਨਹੀਂ ਚੰਗੀ ਲੱਗੀ। ਕਹਿੰਦਾ ਸਾਰੀ ਧਿਰ ਤੋਂ ਹੀ ਆ ਕਿਰਪਾ, ਹੋਰ ਕਿਸੇ ਤੋਂ ਨਹੀਂ ਹੈਗੀ, ਦੱਸੋ ਕੀ ਕਰੂ ਬੰਦਾ। ਜੇ ਹੁਣ ਅੱਗਿਓਂ ਕਹਿ ਦਈਏ ਵੀ ਚੜ੍ਹਦੀ ਕਲਾ ਤੇ ਅਗਲੇ ਨੂੰ ਨਹੀਂ ਚੰਗੀ ਲੱਗੀ, ਕਹਿੰਦਾ ਸਾਰੀ ਚੜ੍ਹਦੀ ਕਲਾ ਤੂੰ ਹੀ ਚੁੱਕੀ ਫਿਰਦਾ। ਤੇ ਇੱਕ ਸੱਜਣ ਦੂਜਾ ਉਹਨੇ ਦਵਾ ਦਵ ਕਹਿਤਾ ਜੀ ਬਹੁਤ ਦੁਖੀ ਆ, ਕਹਿੰਦਾ ਸਾਰਾ ਦੁੱਖ ਤੈਨੂੰ ਹੀ ਪੈ ਗਿਆ ਹੋਣਾ ਨਾ, ਹੋਰ ਤੇ ਕਿਸੇ ਨੂੰ ਆਇਆ ਹੀ ਨਹੀਂ ਹੋਣਾ ਕਦੇ, ਬੰਦਾ ਜਾਵੇ ਕਿਹੜੇ ਪਾਸੇ। ਤਾਂ ਸਾਧੂ ਲੋਕ ਆਪਣਾ ਸੁਭਾਅ ਨਹੀਂ ਛੱਡਦੇ, ਆਪਣਾ ਗੁਣ ਜਿਹੜਾ ਹੈ ਉਹ ਨਹੀਂ ਗਵਾਉਂਦੇ, ਕਿਉਂਕਿ ਇਹ ਜਿਹੜੀ ਨਿੰਦਿਆ ਹੈ ਇਹ ਵੀ ਇੱਕ ਪਰਖ ਹੀ ਹੈ ਉਸ ਪਰਮੇਸ਼ਰ ਦੀ, ਵਾਹਿਗੁਰੂ ਦੀ। ਰੱਬ ਦੇ ਪਿਆਰੇ ਇੱਧਰ ਆਪਣਾ ਧਿਆਨ ਡਾਇਵਰਟ ਨਹੀਂ ਹੋਣ ਦਿੰਦੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ, ਉਹ ਆਪਣਾ ਸੁਭਾਅ ਨਹੀਂ ਛੱਡਦੇ। ਇੱਕ ਬੜੇ ਪਿਆਰੇ ਮਹਾਤਮਾ ਹੋਏ ਸੰਤ ਮਾਧੋ ਦਾਸ, ਪਰਮਹੰਸ ਬਿਰਤੀ ਦੇ ਵਿੱਚ ਵਿਚਰਦੇ ਹੁੰਦੇ ਸੀ। ਹੁਣ ਪਰਮਹੰਸ ਬਿਰਤੀ ਬਾਰੇ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਹੈ, ਕਬੀਰ ਭਲੀ ਮਧੂਕਰੀ ਨਾਨਾ ਬਿਦਕੋ ਨਾਜ, ਦਾਵਾ ਕਾਹੂ ਸਿਉ ਨਹੀਂ ਵੱਡਾ ਦੇਸ ਵੱਡ ਰਾਜ। ਇੱਦਾਂ ਪ੍ਰਸ਼ਾਦਾ ਲੈਣ ਸਵੇਰੇ ਜਾਣਾ, ਕਿਸੇ ਨੇ ਕੁਝ ਦੇਣਾ ਕਿਸੇ ਨੇ ਕੁਝ ਦੇਣਾ, ਤੇ ਇੱਕ ਮਾਈ ਬੜੇ ਔਂਤਰੇ ਸੁਭਾਅ ਦੀ ਉਹਨੇ ਅੱਗਿਓਂ ਗਾਲਾਂ ਦੇਣੇ, ਤੇ ਸੰਤ ਨੇ ਵੀ ਜਾਣ ਕੇ ਉਹਦੇ ਕੋਲ ਰੋਜ਼ ਜਾਣਾ। ਸੰਤ ਸੀ ਨਾ, ਉਹ ਆਪਦਾ ਸੁਭਾਅ ਨਾ ਛੱਡੇ, ਆਪਦਾ ਨਾ ਛੱਡੇ। ਉਹ ਕਿਸੇ ਨੇ ਆਖਿਆ ਮਹਾਂਪੁਰਸ਼ੋ ਤੁਸੀਂ ਉੱਥੇ ਜਾਂਦੇ ਕਿਉਂ? ਕਹਿੰਦੇ ਜੋ ਮਾਈ ਦਿੰਦੀ ਬਾਕੀ ਤੇ ਦਿੰਦੇ ਕੋਈ ਨਹੀਂ। ਕਹਿੰਦੇ ਜੀ ਕੀ? ਕਹਿੰਦੇ ਕੋਈ ਰੋਟੀ ਦਿੰਦਾ ਹੈ, ਕੋਈ ਕੁਝ ਦਿੰਦਾ, ਉਹ ਤੇ ਮੈਨੂੰ ਗਾਲਾਂ ਦਿੰਦੀ ਹੈ, ਹੋਰ ਕੋਈ ਦਿੰਦਾ ਹੀ ਨਹੀਂ। ਆਖੋ ਸਤਨਾਮ। ਹੁਣ ਸਾਰੀ ਦਿਹਾੜੀ ਬੰਦਾ ਮਿੱਠਾ ਖਾਈ ਜਾਵੇ ਤੇ ਕਿੰਨਾ ਖਾਊਗਾ? ਕੋਈ ਕਹਿੰਦਾ ਮਹਾਰਾਜ ਜੀ, ਕੋਈ ਕਹਿੰਦਾ ਸੰਤ ਜੀ, ਕੋਈ ਕਹਿੰਦਾ ਰੱਬ ਦੇ ਪਿਆਰੇ। ਕਹਿੰਦੇ ਇੱਕ ਹੀ ਤੇ ਸਾਰੇ ਪਿੰਡ ਚੋਂ ਲੱਭੀ ਹੈ ਜਿਹੜੀ ਗਾਲਾਂ ਦਿੰਦੀ ਹੈ, ਸੁਭਾਅ। ਚਲੋ ਇੱਕ ਦਿਨ ਉਸ ਮਹਾਤਮਾ ਫਿਰ ਆਪਣੇ ਸੁਭਾਅ ਮੁਤਾਬਕ ਗਿਆ। ਉਹ ਕਿਤੇ ਪੋਚਾ ਲਾਉਂਦੀ ਸੀ, ਗੁਰੂ ਘਰ ਚ ਵੀ ਸਾਖੀ ਆਉਂਦੀ ਨਾ, ਉਹ ਪੋਚਾ ਲਾਉਂਦੀ ਸੀ। ਉਹਨੇ ਚਲੋ ਬੁੜ ਬੁੜ ਕਰਨਾ ਸ਼ੁਰੂ ਕੀਤਾ ਵੀ ਹੱਟਾ ਕੱਟਾ ਹੈਗਾ ਵਾ, ਕਿੱਡੀਆਂ ਇਹਦੀਆਂ ਮੋਟੀਆਂ ਲੱਤਾਂ ਵਾ, ਕਿੱਡੀਆਂ ਇਹਦੀਆਂ ਬਾਹਾਂ ਵਾ, ਇਹਦੇ ਹੱਥਾਂ ਨੂੰ ਕੋਹੜ ਹੋਇਆ ਵਾ, ਕੰਮ ਨਹੀਂ ਆਉਂਦਾ, ਆ ਜਾਂਦਾ ਸਵੇਰੇ ਸਵੇਰੇ। ਉਹਨੇ ਵੱਟ ਕੇ ਪੋਚਾ ਮਾਰਿਆ ਸੰਤ ਦੀ ਛਾਤੀ ਤੇ ਵੱਜਾ। ਹੁਣ ਪੋਚਾ ਤੁਹਾਨੂੰ ਪਤਾ ਗੰਦਗੀ ਦਾ ਭਰਿਆ। ਸੰਤ ਲੈ ਕੇ ਤੁਰ ਗਿਆ, ਕਹਿੰਦਾ ਫਿਰ ਦੇਣ ਗਝਾ ਹੀ ਲਿਆ ਨਾ, ਭਾਵੇਂ ਪੋਚਾ ਹੀ ਦਿੱਤਾ, ਅੱਜ ਪੋਚਾ ਦਿੱਤਾ ਕੱਲ ਨੂੰ ਹੋਰ ਕੋ ਦਊ। ਹੋਇਆ ਕੀ ਫਿਰ? ਚਲੋ ਉਹਨਾਂ ਨੇ ਉਹ ਪੋਚਾ ਰੱਬ ਦੇ ਘਰ ਪਹੁੰਚਾਇਆ, ਸਾਫ਼ ਕੀਤਾ, ਧੋਤਾ, ਉਹਨੂੰ ਜੋਤਾਂ ਦੀਆਂ ਬੱਟੀਆਂ 'ਚ ਵਰਤ ਕੇ ਜਗਾਇਆ, ਭਲਾ ਕੀਤਾ। ਉਹ ਮਾਈ ਦੇ ਘਰ ਪੋਤਾ ਨਹੀਂ ਸੀ, ਤੇ ਜਿੱਧਰ ਉਹ ਸੰਤ ਰਹਿੰਦੇ ਸੀ ਨਾ ਉੱਧਰ ਪੋਤੇ ਨੂੰ ਪੋਚਾ ਕਹਿੰਦੇ, ਪੋਤੇ ਨੂੰ ਪੋਚਾ। ਹੁਣ ਜਦੋਂ ਉਸ ਮਾਈ ਨੇ ਪੋਚਾ ਮਾਰਿਆ, ਉਹਨਾਂ ਦੀ ਭਾਸ਼ਾ 'ਚ ਪੋਤਾ ਮਾਰਿਆ, ਤੇ ਉਹ ਸੰਤ ਅੱਗਿਓਂ ਬੋਲਿਆ ਵੀ ਸੰਤ ਮਾਧੋ ਦਾਸ ਜਵਾਬ ਇਸੀ ਕਾ ਦੇਗਾ, ਅਗਰ ਪੋਤਾ ਦਿਆ ਹੈ ਤੂਨੇ ਤੋ ਪੋਤਾ ਹੀ ਤੁਝੇ ਮਿਲੇਗਾ। ਉਹਦੇ ਘਰ ਫਿਰ ਪੋਤਰਾ ਹੋਇਆ, ਤੇ ਉਹ ਜਦੋਂ ਬਹਿਣਾ ਨਾ, ਉਹਨੇ ਸਹੇਲੀਆਂ 'ਚ ਸਕੀਆਂ 'ਚ ਸਿਆਣੀਆਂ ਮਾਈਆਂ ਬਹਿੰਦੀਆਂ ਨੇ, ਫਿਰ ਉਹਨੇ ਗੱਲਾਂ ਕਰਨੀਆਂ ਕਿ ਮੈਂ ਇੱਕ ਸਾਧ ਦੇ ਪੋਚਾ ਮਾਰਿਆ ਸੀ ਜਿਹਦੇ ਬਦਲੇ ਮੈਨੂੰ ਫਿਰ ਵੀ ਪੋਤਾ ਦਿੱਤਾ। ਸੁਭਾਅ ਹੈ ਮਹਾਤਮਾ ਦਾ, ਬੜਾ ਸੋਹਣਾ ਲਿਖਿਆ ਕਿਸੇ ਕਵੀ ਨੇ। ਉਹ ਲਿਖਦੇ ਨੇ, ਪੋਤਾ ਦਿਓ ਨਾ ਪ੍ਰੇਮ ਸੋ ਰਿਸ਼ਵਤ ਦੀਨੋ ਮਾਰ, ਐਸੇ ਪੁੰਨਿਅਨ ਸੋ ਸਖੀ ਮੇਰੇ ਪੋਤਾ ਖੇਲਤ ਦੁਆਰ। ऐसे संत को देती अगर प्रेम प्रसाद तो मेरे ग्रह उपजदे जैसे ध्रुव प्रहलाद। जे किते यही प्रेम ना सेवा कीती हुंदी ते पोता ते जम्मिया, पर पोता एहो जा जम्मदा जे ध्रुव वर्गा जम्मदा प्रहलाद वर्गा जम्म। यह सुभा है महात्मा का कि वो अपना सुभा नहीं छड़दे, संसार अपना सुभा नहीं छड़दा।
रहाओ जो किश करे सो आपे स्वामी, हर आपे कार कमावे।
भगतां दी निगाह दे विच हर काम परमेश्वर आप ही करदा पे, हर जगह ते वो आप ही बैठा है। वाहिगुरु तो बिना उन्हां नूं कोई दिखदा ही नहीं। जिवें गुरबाणी कहिंदी आ ना वी दैत वी रब ने आप ही लाए ने संत जना नूं ते दूर वी आप ही करदा है। तां संत दी निगाह दे विच वाहिगुरु परमेश्वर आप ही कृपा करके इन्हां निंदिया करन वालियां नूं शुभ मत दवे ते आवेगी। वो मालक परमेश्वर जे आप कृपा करे, आप ही वो इन्हां तो ऐसे बोल बुलाउंदा है, आप ही इन्हां दे अंदर बैठा बोलदा पिया है ते अपने प्यारियां दी परख करदा है।
हर आपे ही मत देवे स्वामी, हर आपे बोल बुलावे।
परमात्मा ही सब कुछ करदा है, उन्हां दी निगाह च वाहिगुरु तो बिना होर कोई भी नहीं है। जिवें गुरबाणी विच सच्चे पातशाह कहिंदे सभै घट राम बोले, रामा बोले राम बिना को बोले रे। तां धन गुरु रामदास साहिब फरमाउंदे हन,
हर आपे पंच तत् बिस्थारा, विच तातु पंच आप पावे।
वाहिगुरु परमेश्वर जी ने आप ही ये पंजा तत्तां दा विस्थार, ये सारा संसार बनाया है। ते पंजा तत्तां दे दो सुभा ने, एक ते है दैवी सुभा ते दूसरा है माइकी सुभा। हुण पंजा तत्तां तो दो तरह की सिख्या है, भगत जन संत जन सेवा सत्संग सिमरन करके शुभ सिख्या पंजा तत्तां दी ग्रहण करदे ने, उन्हां च शुभ अंश है ते संसारी लोकां च माड़ी अंश पंजा तत्तां दी चलदी है। जिवें ब्रह्म ज्ञानी सदा निर्लेप जैसे जल मह कमल अलेप, ब्रह्म ज्ञानी सदा निर्दोख जैसे सूर सर्ब को सोख। ब्रह्म ज्ञानी के दृष्ट समान जैसे राज रंग को लागे तुल पवान, ब्रह्म ज्ञानी के धीरज एक ज्यों वसुधा कोई खोदे को चंदन ले। ब्रह्म ज्ञानी का यह गनाओ नानक ज्यों पावक का सहज सुभाओ। पंजा तत्तां तो ब्रह्म ज्ञानी ने यह सुभा ग्रहण किया है। हुण दूसरे पासे माइकी सुभा की आ, पानी तो की पैदा होंदा है काम पैदा होंदा है, अग्नि तो की है क्रोध है, आसमान तो की है लोभ है। जिदा आसमान नहीं भरता इदा मनुख का लोभ कदी भरता ही नहीं है, बंदे का लालच कदी पूरा ही नहीं होता है, अग वधदी जांदी है दिन ब दिन वाशना दी। इस तरह धरती तो जड़ता है और हवा है, हवा तो चंचलता है, मन टिकता नहीं है। तो पंजा धातुआं पंज धातु पंज अंशा माइकी ते दैवी ये परमेश्वर ने पाइया ने। लिव धात दोए राह है हुक्मी कार कमाए, परमेश्वर दे प्यारे पंजा तत्तां दा शुभ गण गुण ग्रहण करते ने। दुनियावी पुरख माड़ा गुण ग्रहण करके सदा ही कुसंगत विच पए रहिंदे हन। और ये जिहड़ियां अंशा ने ਇਹ ਦੋਵੇਂ ਪਰਮੇਸ਼ਰ ਨੇ ਆਪ ਪਾਈਆਂ ਹਨ।
ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ।
ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਿਰਪਾ ਕਰਨ, ਆਪ ਹੀ ਪੂਰੇ ਸਤਿਗੁਰਾਂ ਨਾਲ ਮੇਲ ਦੇਣ ਔਰ ਆਪ ਹੀ ਕਿਰਪਾ ਕਰਕੇ ਜਨਮ ਮਰਨ ਰੂਪ ਝਗੜਾ ਜਾਂ ਇਹ ਕਾਮ ਕ੍ਰੋਧ ਦਾ ਜਿਹੜਾ ਸ਼ੋਰ ਪਿਆ ਨਾ ਸਾਡੇ ਅੰਦਰ ਝਗੜਾ ਪਿਆ ਹੈ ਇਹਨੂੰ ਉਹ ਦੂਰ ਕਰਦੇ ਨੇ। ਨਾਲ ਨਾਲ ਲੜੀਵਾਰ ਕਥਾ ਚੱਲ ਰਹੀ ਹੈ। ਸ਼੍ਰੀਮਾਨ ਭਗਤ ਕਬੀਰ ਸਾਹਿਬ ਮਹਾਰਾਜ ਅਰਦਾਸ ਕਰਨੀ ਸਿਖਾਉਂਦੇ ਨੇ ਵਾਹਿਗੁਰੂ ਅੱਗੇ ਕਿਵੇਂ ਬੇਨਤੀ ਕਰਨੀ ਹੈ, ਤਾਂ ਆਪ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ,
ਬਿਲਾਵਲ ਰਾਖ ਲੇਹੁ ਹਮ ਤੇ ਬਿਗਰੀ।
ਇਸ ਤਰ੍ਹਾਂ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਅਸੀਂ ਵਿਗਾੜ ਬੈਠੇ ਹਾਂ, ਕਿਵੇਂ ਵਿਗੜੀ ਹੈ ਕਿ ਵਾਹਿਗੁਰੂ ਜੀ ਆਪ ਜੀ ਦੇ ਨਾਲ ਇੱਕ ਬਚਨ ਕੀਤਾ ਸੀ, ਗੁਰਮੁਖਾਂ ਕਰਾਂ ਉੱਪਰ ਚੇਤਿਆ, ਵਾਅਦਾ ਕੀਤਾ ਸੀ ਕਿ ਦਸਵੰਧ ਦੇਵਾਂਗੇ, ਬੰਦਗੀ ਕਰਾਂਗੇ, ਪਰ ਜਦੋਂ ਸੰਸਾਰ ਦੇ ਵਿੱਚ ਜਨਮ ਹੋਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਤਾਂ ਵਾਹਿਗੁਰੂ ਨੂੰ ਭੁੱਲ ਗਏ, ਪਰਮੇਸ਼ਰ ਤੋਂ ਬੇਮੁੱਖ ਹੋ ਗਏ, ਤਾਂ ਇਸ ਪ੍ਰਕਾਰ ਵਿਗਾੜ ਬੈਠੇ। ਆਪ ਜੀ ਅੱਗੇ ਅਰਦਾਸ ਹੈ, ਬੇਨਤੀ ਹੈ ਕਿ ਕਿਰਪਾ ਕਰਕੇ ਰੱਖਿਆ ਕਰੋ, ਤਰਸ ਕਰਕੇ ਰੱਖ ਲਓ, ਬਖਸ਼ ਲਓ। ਲੇਖ ਹੈ ਕਤੇ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ।
ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਡ ਪਗਰੀ।
ਸੀਲ ਜਤ ਨਹੀਂ ਰੱਖਿਆ, ਜਤ ਪਹਾਰਾ, ਜਾਂ ਸੀਲ ਨਰਮ ਸੁਭਾਅ ਨਹੀਂ ਰੱਖਿਆ, ਧਰਮ ਦੀ ਕਮਾਈ ਨਹੀਂ ਕੀਤੀ, ਧਰਮ ਤੇ ਚੱਲੇ ਨਹੀਂ, ਧਰਮ ਤੋਂ ਬੇਮੁੱਖ ਰਹੇ, ਹਮੇਸ਼ਾ ਧਰਮ ਤੋਂ ਵਿਪਰੀਤ ਚੱਲਦੇ ਰਹੇ, ਜ਼ਬਾਨ ਨੂੰ ਸਫਲ ਨਹੀਂ ਕੀਤਾ, ਜ਼ਬਾਨ ਨਾਲ ਕਦੀ ਤੇਰਾ ਜਪ ਨਹੀਂ ਕੀਤਾ। ਨੌ ਪ੍ਰਕਾਰ ਦੀ ਭਗਤੀ ਸੀ, ਕੀਰਤਨ ਭਗਤੀ, ਉਹ ਨਹੀਂ ਕਦੀ ਕੀਤੀ, ਸ਼੍ਰਵਣ ਭਗਤੀ, ਕਦੀ ਕਥਾ ਨਹੀਂ ਸੁਣੀ, ਕਦੀ ਕੀਰਤਨ ਨਹੀਂ ਸੁਣਿਆ, ਅਰਚਨਾ ਪੂਜਾ ਰੂਪ ਭਗਤੀ, ਕਦੀ ਮੱਥਾ ਟੇਕਣ ਨਹੀਂ ਗਏ, ਕਦੀ ਮਹਾਰਾਜ ਦੇ ਦਰਸ਼ਨ ਨਹੀਂ ਕੀਤੇ। ਜਿਵੇਂ ਸਤਿਗੁਰੂ ਕਹਿੰਦੇ ਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰੱਖ ਸਰਮਾ। ਆਪਾਂ ਤੇ ਰੋਜ਼ ਸੁਣਦੇ ਹਾਂ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨਕੀ ਸਰਣਾ, ਜਿੰਤੂ ਨਾ ਹੀ ਵਿਸਰੇ। ਤਾਂ ਐਸੇ ਸ਼ੁਭ ਕਰਮ ਨਹੀਂ ਕੀਤੇ ਇਸ ਜਨਮ ਦੇ ਵਿੱਚ ਸੱਚੇ ਪਾਤਸ਼ਾਹ ਜੀ, ਇਹ ਬੜੀ ਭਾਰੀ ਗਲਤੀ ਹੋ ਗਈ ਹੈ। ਤਾਂ ਸੀਲ ਧਰਮ ਜਪ ਭਗਤ ਨਾ ਕੀਨੀ, ਹੋ ਅਭਿਮਾਨ, ਫਿਰ ਹੋਮੇ ਦੇ ਵਿੱਚ ਰਹੇ, ਅਭਿਮਾਨ ਦੇ ਵਿੱਚ ਰਹੇ, ਹੰਕਾਰ ਦੇ ਵਿੱਚ ਰਹੇ, ਸ਼ੁਭ ਗੁਣਾਂ ਦਾ, ਵਿਦਿਆ ਦਾ, ਪਦਵੀ ਦਾ, ਜਾਇਦਾਦ ਦਾ ਹੰਕਾਰ ਹੀ ਚਿੰਬੜਿਆ ਰਿਹਾ। ਟੇਢ ਪਗਰੀ, ਟੇਢੀ ਟੇਢਾ ਰਾਹ ਪਗਰੀ ਪਕੜ ਲਿਆ, ਸਾਰੀ ਉਮਰ ਟੇਢੇ ਰਾਹ ਤੇ ਹੀ ਅਸੀਂ ਪਏ ਰਹੇ ਹਾਂ।
ਰਹਾਉ ਅਮਰ ਜਾਨ ਸੰਚੀ ਇਹ ਕਾਇਆ, ਇਹ ਮਿਥਿਆ ਕਾਚੀ ਗਗਰੀ।
ਇਸ ਸਰੀਰ ਨੂੰ ਅਮਰ ਜਾਣ ਕੇ ਵੀ ਮੈਂ ਤੇ ਮਰਦਾ ਹੀ ਨਹੀਂ, ਗੁਰਬਾਣੀ ਦੇ ਕਈ ਅਰਥ ਹੋ ਜਾਂਦੇ ਨਾ, ਮੈਂ ਨਾ ਮਰੋ ਮਰਬੋ ਸੰਸਾਰਾ, ਬੰਦੇ ਨੂੰ ਆਪ ਦੀ ਮੌਤ ਚੇਤੇ ਨਹੀਂ ਹੈ, ਦੂਸਰੇ ਦੀ ਮੌਤ। ਆ ਕਿਤੇ ਮੜੀਆਂ ਦੇ ਵਿੱਚ ਆਪਾਂ ਜਦੋਂ ਜਾਂਦੇ ਹਾਂ, ਉੱਥੇ ਤੁਸੀਂ ਇੰਜੀਨੀਅਰ ਨਹੀਂ ਦੇਖੇ, ਉੱਦਣ ਹੀ ਪੈਦਾ ਹੁੰਦੇ ਆ ਅੱਧੇ ਕੁ ਘੰਟੇ ਵਾਸਤੇ, ਕੋਈ ਕਹੂਗਾ ਲੱਕੜ ਸਿਰ ਦੇ ਥੱਲੇ ਨਹੀਂ ਦਿੱਤੀ, ਕੋਈ ਕਹੂਗਾ ਪੈਰ ਨੰਗੇ ਰਹਿ ਗਏ, ਤੇ ਕਈ ਤੇ ਮੇਰੇ ਵਰਗੇ ਪੱਖਾ ਚੁੱਕੀ ਫਿਰਦੇ ਹੁੰਦੇ, ਉਹ ਅੱਗ ਨਹੀਂ ਪੈਂਦੀ, ਆ ਪੱਖਾ ਲਿਆਈ ਫੜੇ ਕਿ ਘਰੋਂ। ਹੁਣ ਬੰਦਾ ਸਾਰੀ ਉਮਰ ਤੁਹਾਡੇ 'ਚ ਰਿਹਾ, ਸਾਰੀ ਉਮਰ ਉਹਨੇ ਤੁਹਾਡੇ ਵਾਸਤੇ ਕੀਤਾ, ਤੇ ਤੁਸੀਂ ਦੇਖਿਆ ਮੜੀਆਂ 'ਚ ਕਿੰਨੇ ਇੰਜੀਨੀਅਰ ਪੈਦਾ ਹੁੰਦੇ ਆ, ਕਿੱਡੇ ਕਿੱਡੇ ਸਿਆਣੇ ਜੰਮਦੇ ਆ, ਉਹ ਜਿਹੜੇ ਲੱਕੜਾਂ ਲਵਾਉਂਦੇ ਪਏ ਹੁੰਦੇ ਆ ਨਾ ਇਹਦੇ ਸਿਰ ਥੱਲੇ ਦੇ, ਇਹਦੇ ਮਿੱਟੀ ਦਾ ਤੇਲ ਪਾ, ਭਾਵੇਂ ਮਰਿਆਦਾ ਦੇ ਵਿੱਚ ਨਹੀਂ ਆਉਂਦਾ, ਇਹਨੂੰ ਐਂ ਕਰ ਓਂ ਕਰ, ਅੱਗ ਚੰਗੀ ਤਰ੍ਹਾਂ ਪਵੇ, ਉਹ ਜਿਹੜੇ ਲੱਕੜਾਂ ਲਵਾਉਣ ਵਾਲੇ ਨੇ ਉਹਨਾਂ ਨੂੰ ਆਪਦੀ ਭੁੱਲੀ ਪਈ ਹੈ, ਇਹ ਤੋਂ ਵੱਡੀ ਕੀ ਹੈਰਾਨੀ ਹੋ ਸਕਦੀ ਹੈ, ਜਿਹੜੇ ਉੱਥੇ ਖਲੋਤੇ ਸਾਰਾ ਕੁਝ ਕਰ ਸਕਦੇ, ਕਰ ਰਹੇ ਨੇ ਸਾਰਾ ਕੁਝ। ਸਤਿਗੁਰੂ ਕਹਿੰਦੇ ਨਾ, ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨੈ ਰੇ ਅਜਾਨ ਕਾਲ ਤੋਂ ਪਹੁੰਚਿਓ ਆਨ ਕਹਾ ਜੈ ਹੈ ਪਾਜਰੇ। ਹੁਣ ਆਪਣੇ ਕੰਨਾਂ ਨਾਲ ਸੁਣਿਆ ਵੀ ਆ ਤੇ ਅੱਖਾਂ ਨਾਲ ਵੇਖਿਆ ਵੀ ਆ ਦੁਨੀਆਂ ਨੂੰ ਮਰਦਿਆਂ ਜਾਂਦਿਆਂ, ਪਰ ਫਿਰ ਵੀ ਆਪਦੀ ਮੌਤ ਭੁੱਲੀ ਪਈ, ਆਪਣੇ ਆਪ ਨੂੰ ਅਮਰ ਮੰਨੀ ਬੈਠੇ। ਫਿਰ ਹੈਰਾਨੀ ਦੀ ਗੱਲ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਬੰਦਾ ਵੇਂਹਦਾ ਵੀ ਆ ਸੁਣਦਾ ਵੀ ਆ ਫਿਰ ਵੀ ਅੰਨੇ ਦਾ ਅੰਧਾ, ਪੇਖਤ ਚਾਖਤ ਕਹੀਅਤ ਅੰਧਾ, ਸੁਣੀਅਤ ਸੁਣੀਏ ਨਾ ਹੀ, ਐਸੇ ਹਾਲਾਤ ਨੇ। ਤਾਂ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਅਮਰ ਜਾਣ ਕੇ ਪਦਾਰਥਾਂ ਰੂਪ ਜਲ ਦੇ ਨਾਲ ਇਹ ਕਾਇਆ ਨੂੰ ਸਰੀਰ ਨੂੰ ਮੈਂ ਸੰਚਦਾ ਰਿਹਾ ਪਾਲਦਾ ਰਿਹਾ, ਪਦਾਰਥਾਂ ਰੂਪ ਜਲ ਲਾਇਆ ਹੈ, ਪਰ ਇਹ ਸਰੀਰ ਕਿੱਦਾਂ ਦਾ ਸੀ ਭੁੱਲ ਗਿਆ, ਇਹ ਮਿਥਿਆ ਕਾਚੀ ਗਗਰੀ, ਇਹ ਸਰੀਰ ਮਿਥਿਆ ਹੈ। ਤੇ ਮਿਥਿਆ ਦੇ ਅਰਥ ਵਿਦਵਾਨਾਂ ਨੇ ਕਈ ਕੀਤੇ ਨੇ, ਇੱਕ ਤੇ ਝੂਠਾ, ਇੱਕ ਮਿਥਿਆ ਦਾ ਅਰਥ ਕੀਤਾ ਹੈ ਵੀ ਜਿਹੜੀ ਚੀਜ਼ ਦਿਖਦੀ ਤੇ ਹੋਵੇ ਪਰ ਅਸਲੀਅਤ ਵਿੱਚ ਨਾ ਹੋਵੇ, ਪਕੜ ਦੇ ਵਿੱਚ ਨਾ ਆਵੇ। ਪਰ ਇੱਕ ਬੜੇ ਹੋਰ ਚੰਗੇ ਵਿਦਵਾਨ ਨੇ ਉਹਨਾਂ ਬਹੁਤਾ ਸੋਹਣਾ ਅਰਥ ਕੀਤਾ ਹੈ, ਉਹ ਕਹਿੰਦੇ ਮਿਥਿਆ ਦਾ ਮਤਲਬ ਜਿਸ ਚੀਜ਼ ਦੀ ਤੁਹਾਡੀ ਨਿਗਾਹ 'ਚ ਅਹਿਮੀਅਤ ਨਾ ਰਹਿ ਜੇ। ਜਿਵੇਂ ਰੱਬ ਦੇ ਪਿਆਰਿਆਂ ਦੇ ਵਿੱਚ ਦੁਨੀਆਂ ਦੇ ਪਦਾਰਥਾਂ ਦੀ ਕੋਈ ਅਹਿਮੀਅਤ ਨਹੀਂ, ਹੁਣ ਨਾ ਹੁਣ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਦੇ, ਉਹਨੂੰ ਵੀ ਮਿਥਿਆ ਕਹਿ ਜਾਂਦਾ। ਮੈਨੇ ਜਿਸ ਚੀਜ਼ ਦੀ ਹੁਣ ਤੁਹਾਡੀ ਨਿਗਾਹ 'ਚ ਅਹਿਮੀਅਤ ਨਹੀਂ, ਕਿਸੇ ਕੰਮ ਨਹੀਂ ਹੈ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਰੀਰ ਮਿਥਿਆ ਹੈ, ਤੁਸ਼ ਹੈ, ਇਹ ਕਿਸੇ ਕੰਮ ਨਹੀਂ ਆਉਣਾ ਹੈ, ਤੇ ਕੱਚਾ ਹੈ ਗਗਰੀ ਗਾਗਰ ਵਰਗਾ, ਜਿਵੇਂ ਕੱਚਾ ਘੜਾ ਪਾਣੀ ਪਾਇਆ ਖਰ ਜਾਂਦਾ ਹੈ, ਜਿਵੇਂ ਜਿਵੇਂ ਸਵਾਸਾਂ ਰੂਪੀ ਪਾਣੀ ਨਿਕਲ ਰਿਹਾ ਜਾਂ ਪੈ ਰਿਹਾ, ਸਵਾਸ ਬਤੀਤ ਹੋ ਰਹੇ ਨੇ, ਇਹ ਖਤਮ ਹੁੰਦਾ ਜਾ ਰਿਹਾ, ਜਾਂ ਜਿਵੇਂ ਜਿਵੇਂ ਕਾਲ ਰੂਪੀ ਸਮਾਂ ਰੂਪੀ ਪਾਣੀ ਪੈ ਰਿਹਾ ਹੈ, ਉਮਰ ਬਤੀਤ ਹੋ ਜਾ ਰਹੀ ਹੈ, ਇਹ ਖਤਮ ਹੁੰਦਾ ਜਾ ਰਿਹਾ ਹੈ। ਤੇ ਅੰਤ ਦਾ ਅਰਥ ਬੜਾ ਸੋਹਣਾ ਕਿਸੇ ਮਹਾਤਮਾ ਨੇ ਕੀਤਾ ਹੈ, ਅੰਤ ਮੈਨੇ ਖਤਮ ਹੋਣਾ ਨਹੀਂ, ਅੰਤ ਮੈਨੇ ਬਦਲ ਜਾਣਾ, ਇੱਕ ਨਵਾਂ ਅਰਥ ਕੀਤਾ ਕਿਸੇ ਮਹਾਤਮਾ ਨੇ, ਬਦਲ ਜਾਣਾ, ਪਹਿਲਾਂ ਬਚਪਨ ਸੀ ਉਹ ਬਦਲ ਗਿਆ ਜਵਾਨੀ 'ਚ, ਜਵਾਨੀ ਬਦਲ ਗਈ ਅੱਧ ਖੜ 'ਚ, ਅੱਧ ਖੜ ਬਦਲ ਗਈ ਬੁਢੇਪੇ 'ਚ, ਤੇ ਹੁਣ ਬੁਢੇਪਾ ਕਿਹਦੇ 'ਚ ਬਦਲਿਆ, ਮੌਤ, ਮੌਤ ਅੰਤ ਨਹੀਂ ਆ, ਮੌਤ ਇੱਕ ਬਦਲਾਅ ਹੈ, ਇੱਥੇ ਮਰਦਾ ਕੁਝ ਵੀ ਨਹੀਂ ਹੈ, ਉਹ ਬਦਲ ਹੀ ਐਸੀ ਹਸਤੀ 'ਚ ਜਾਂਦਾ ਜਿਹੜੀ ਸਾਡੀ ਨਿਗਾਹ 'ਚ ਨਹੀਂ ਆਉਂਦੀ, ਕਿਉਂ ਸਾਡੀ ਨਿਗਾਹ 'ਚ ਤਾਂ ਸਿਰਫ ਤਿੰਨ ਚੀਜ਼ਾਂ ਨੇ, ਜਨਮ ਲਿਆ, ਪਲਦਾ ਪਿਆ ਤੇ ਮਰ ਜਾਂਦਾ, ਤਿੰਨ ਚੀਜ਼ਾਂ ਹੀ ਆਉਂਦੀਆਂ ਨਾ। ਜਿਵੇਂ ਆਪਾਂ ਕਹਿੰਦੇ ਗੋਡ, ਜੀ ਮੈਨੇ ਜਨਰੇਟਰ, ਓ ਮੈਨੇ ਓਪਰੇਟਰ, ਤੇ ਡੀ ਮੈਨੇ ਡਿਸਟਰੋਇਰ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਤਾਂ ਤਿੰਨ ਚੀਜ਼ਾਂ ਦਿਖਦੀਆਂ ਨੇ, ਜੰਮਦਾ ਹੈ, ਪਲਦਾ ਹੈ, ਮਰਦਾ ਹੈ, ਚੌਥੀ ਨਹੀਂ ਦਿਖਦੀ, ਤਾਂ ਉਹ ਕੀ ਆ, ਐਸਾ ਬਦਲਾਅ ਜਿਹੜਾ ਇਹਨਾਂ ਅੱਖਾਂ 'ਚ ਨਹੀਂ ਦਿਖਦਾ, ਬਾਹਰਲੇ ਸਰੀਰ ਦੇ ਸੰਬੰਧ 'ਚ ਨਹੀਂ ਆਉਂਦਾ, ਏਦਾਂ ਇਹ ਸਰੀਰ ਖਤਮ ਹੋ ਜਾਂਦਾ ਹੈ। ਮਹਾਰਾਜ ਫਰਮਾਉਂਦੇ ਹਨ,
ਜਿਨ ਹੈ ਨਿਵਾਜ ਸਾਜ ਹਮ ਕੀਏ, ਤਿਸ ਹੈ ਬਿਸਾਰ ਅਵਰ ਲਗਰੀ।
ਜਿਸ ਵਾਹਿਗੁਰੂ ਨੇ ਪੰਜਾਂ ਤੱਤਾਂ ਤੋਂ ਇਹ ਸਰੀਰ ਸਾਜਿਆ, ਫਿਰ ਨਵਾਜਿਆ, ਵਡਿਆਈ ਦੇ ਕੇ, ਪਦਾਰਥ ਦੇ ਕੇ, ਪ੍ਰਤਿਸ਼ਠਾ ਦੇ ਕੇ, ਸਤਿਕਾਰ ਦਿੱਤਾ, ਪਰਿਵਾਰ ਦਿੱਤਾ, ਜਾਇਦਾਦ ਦਿੱਤੀ, ਇਹਨਾਂ ਵਡਿਆਈਆਂ ਦੇ ਨਾਲ ਨਵਾਜਿਆ, ਉਹ ਵਾਹਿਗੁਰੂ ਭੁੱਲ ਕੇ ਅਵਰ ਲਗਰੀ ਪਦਾਰਥਾਂ ਦੇ ਵਿੱਚ ਹੀ ਸਾਡੀ ਬੁੱਧੀ ਲੱਗੀ ਰਹੀ, ਸੰਸਾਰ ਦੇ ਵਿੱਚ ਹੀ ਅਸੀਂ ਫਸੇ ਰਹੇ ਸਾਰੀ ਉਮਰ।
ਸੰਦਕ ਤੋਰੇ ਸਾਧ ਨਹੀਂ ਕਹੀਓ, ਸਰਣ ਪਰੇ ਤੁਮਰੀ ਪਗਰੀ।
ਕਬੀਰ ਸਾਹਿਬ ਕਹਿੰਦੇ ਹੇ ਵਾਹਿਗੁਰੂ, ਦੁਨੀਆ ਸਾਨੂੰ ਸਾਧ ਕਹਿੰਦੀ ਹੈ, ਸੰਤ ਕਹਿੰਦੀ ਹੈ, ਪਰ ਅਸੀਂ ਸੰਤ ਨਹੀਂ, ਅਸੀਂ ਤੇ ਸੰਧਕ ਚੋਰ ਹਾਂ, ਸੰਧ ਲਾਉਣ ਵਾਲੇ, ਜਿਹੜਾ ਕੰਧ ਦੇ ਵਿੱਚ ਪਾੜ ਪਾਉਂਦਾ ਨਾ, ਅਸੀਂ ਹਉਮੈ ਦੀ ਸੰਧ ਲਾ ਛੱਡੀ, ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ। ਹੇ ਸੱਚੇ ਪਾਤਸ਼ਾਹ, ਤੇਰੀ ਸ਼ਰਨ ਪਏ ਹਾਂ, ਆਪ ਜੀ ਦੇ ਚਰਨਾਂ ਦੀ ਸ਼ਰਨ ਫੜੀ ਹੈ, ਕਿਰਪਾ ਕਰਕੇ ਸਾਡੀ ਰੱਖਿਆ ਕਰੋ।
ਕਹਿ ਕਬੀਰ ਇਹ ਬੇਨਤੀ ਸੁਣਿਓ, ਹਮ ਕਲ ਜਮ ਕੀ ਖਬਰੀ।
ਕਬੀਰ ਸਾਹਿਬ ਕਹਿੰਦੇ ਹੇ ਪ੍ਰਭੂ ਇਹ ਬੇਨਤੀ ਮੇਰੀ ਸੁਣੋ, ਪ੍ਰਵਾਨ ਕਰੋ ਕਿ ਜਮਾਂ ਦੀ ਖਬਰ ਨਾ ਮੈਨੂੰ ਘੱਲਿਓ, ਜਮ ਨਾ ਮੈਨੂੰ ਲੈਣ ਆਉਣ, ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਓ। ਜਾਂ ਖਬਰੀ ਦਾ ਮਹਾਂਪੁਰਸ਼ ਅਰਥ ਕਰਦੇ ਨੇ ਫਾਈ। ਧਾਰਮਿਕ ਗ੍ਰੰਥਾਂ 'ਚ ਲਿਖਿਆ ਜਦੋਂ ਸਰੀਰ ਵਿੱਚੋਂ ਜਿੰਦ ਕੱਢੀ ਦੀ ਹੈ ਤਾਂ ਉਹ ਜਿਹੜੀ ਰੱਸਾ ਪਾਉਂਦੇ ਨੇ ਜਾਂ ਰੱਸੀ ਪਾਉਂਦੇ ਨੇ ਉਹਨੂੰ ਫਾਈ ਕਿਹਾ, ਖਬਰੀ ਕਿਹਾ, ਜਿਹਦੇ ਨਾਲ ਆਤਮਾ ਨੂੰ ਸਰੀਰ 'ਚੋਂ ਕੱਢ ਲੈਂਦੇ ਨੇ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਖਬਰੀ, ਕਹਿੰਦੇ ਤਲਵਾਰ ਨੂੰ ਜਿਹੜੀ ਬੜੀ ਖਰ ਤਿੱਖੀ ਹੈ, ਮੌਤ ਰੂਪੀ ਤਲਵਾਰ ਬੜੀ ਤਿੱਖੀ ਹੈ, ਇਹਦਾ ਬਹੁਤ ਜ਼ਿਆਦਾ ਮੌਤ ਦਾ ਦੁੱਖ ਮੰਨਿਆ ਗਿਆ ਹੈ। ਜਿਵੇਂ ਬਾਣੀ ਦੇ ਵਿੱਚ ਕਹਿੰਦੇ ਨਾ ਕਿ ਜਿਉਂ ਜਮ ਆਏ ਕੇਸ ਗਹਿ ਪਟਕੈ, ਇੱਦਾਂ ਦੁੱਖ ਦੀ ਹਾਲਤ ਬਣਦੀ ਹੈ। ਇਹ ਤੋਂ ਸੱਚੇ ਪਾਤਸ਼ਾਹ ਆਪ ਜੀ ਦਾਸ ਨੂੰ ਬਚਾ ਕੇ ਰੱਖਿਓ। ਇਹ ਲੜੀਵਾਰ ਕਥਾ ਤੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਆਪ ਸਾਰਿਆਂ ਨੇ ਸ਼੍ਰਵਣ ਕੀਤਾ ਹੈ। ਅਖੀਰ ਤੇ ਜ਼ਰੂਰੀ ਬੇਨਤੀ ਇਹ ਹੈ ਕਿ ਨਾਲ ਨਾਲ ਕਿਸਾਨ ਸੰਘਰਸ਼ ਚੱਲ ਰਿਹਾ ਹੈ ਬਹੁਤ ਵੱਡਾ, ਤੇ ਇਹ ਕੋਈ ਕੁਦਰਤੀ ਸੰਯੋਗ ਕਹਿ ਲਓ ਇਸ ਧਰਤੀ ਦਾ, ਅੱਜ ਤੋਂ ਨਹੀਂ ਅਹਿਮਦ ਸ਼ਾਹ ਅਬਦਾਲੀ ਤੋਂ ਇਹਦੇ ਉੱਤੇ ਕੋਈ ਨਾ ਕੋਈ ਹੱਲਾ ਹੁੰਦਾ ਹੀ ਆ ਰਿਹਾ, ਅੱਜ ਤੋਂ ਨਹੀਂ ਸ਼ੁਰੂ ਤੋਂ ਹੀ। ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਵੀ ਪੰਜਾਬੀਆਂ ਨੇ ਪਹਿਲ ਕੀਤੀ ਸੀ, ਤੇ ਸਮੇਂ ਦੀ ਪ੍ਰਧਾਨ ਮੰਤਰੀ ਨੇ ਕੀ ਕਿਹਾ ਸੀ ਕਿ ਸਾਰੇ ਦੇਸ਼ ਵਿੱਚ ਲੱਗੀ ਹੈ ਪੰਜਾਬੀ, ਉਹ ਤੁਹਾਡੇ ਜ਼ਿਆਦਾ ਹੀ ਢਿੱਡ ਪੀੜ ਹੁੰਦੀ ਹੈ, ਵੀ ਮੇਰੀ ਐਮਰਜੈਂਸੀ ਤੋੜੀ ਹੈ। ਸੰਤਾਂ ਨੇ 37 ਜਲੂਸ ਕੱਢੇ ਸੀ, ਬਹੁਤ ਵੱਡੀ ਮਿਹਨਤ ਕੀਤੀ ਸੀ। ਇਹ ਕੋਈ ਕੁਦਰਤੀ ਹੈ ਕਿ ਪੰਜਾਬ ਨੂੰ ਹੀ ਸਾਹਮਣੇ ਆਉਣਾ ਪੈਂਦਾ ਹੈ। ਹੁਣ ਕਿਸਾਨ ਸੰਘਰਸ਼ ਚੱਲਦਾ ਪਿਆ ਹੈ ਤੇ ਕੋਈ ਉਹਨਾਂ ਨੂੰ ਅੱਤਵਾਦੀ ਕਹਿੰਦਾ ਹੈ, ਕੋਈ ਉਹਨਾਂ ਨੂੰ ਵੱਖਵਾਦੀ ਕਹਿੰਦਾ ਹੈ। ਜੇ ਉਹ ਅੱਤਵਾਦੀ ਹੁੰਦੇ ਤੇ 60 ਦਿਨ ਉਹ ਸਿਆਲ 'ਚ ਬੈਠੇ ਨੇ, ਆਪਾਂ ਇੱਥੇ ਰਜਾਈਆਂ 'ਚ ਬੈਠੇ ਹਾਂ, ਕੰਬਲਾਂ 'ਚ ਬੈਠੇ ਹਾਂ, ਉਹ ਸੜਕ 'ਤੇ ਬੈਠੇ ਨੇ। ਅੱਤਵਾਦੀ ਹੁੰਦੇ ਤੇ ਉਦਣ ਦਾ ਹੀ ਕੋਈ ਨਾ ਕੋਈ ਚੰਦ ਚਾੜਦੇ, ਪਰ ਉਹ ਬਦਨਾਮ ਕਰਨ ਦੀ ਕੋਸ਼ਿਸ਼ ਸਰਕਾਰਾਂ ਦੀ ਨੀਤੀ ਹੁੰਦੀ, ਫੁੱਟ ਪਾਓ ਤੇ ਫੇਲ ਕਰੋ। ਗੁਰੂ ਕਿਰਪਾ ਕਰੇ, ਹੁਣ ਨਿੱਕੀ ਜੀ ਗੱਲ ਹੈ ਜੀ, ਤੁਸੀਂ ਕੇਸਰੀ ਝੰਡਾ ਲਾਤਾ, ਇਹ ਤਾਂ ਸਾਡੇ ਹਰ ਗੱਡੀ 'ਤੇ ਲੱਗਦਾ ਜਦੋਂ ਅਸੀਂ ਨਗਰ ਕੀਰਤਨ ਕੱਢਦੇ ਹਾਂ, ਇਹ 'ਚ ਕਿੱਡੀ ਗੱਲ ਆ ਕਿਤੇ। ਨਾਲੇ ਕੇਸਰੀ ਝੰਡਾ ਜਿਹੜਾ ਹੈ ਉਹ ਖਾਲੀ ਪੋਲ 'ਤੇ ਲਾਇਆ ਵਾ, ਤਿਰੰਗਾ ਲਾ ਕੇ ਥੋੜ੍ਹੀ ਲਾਇਆ ਵਾ, ਤਿਰੰਗਾ ਤੇ ਨਾਲ ਹੀ ਲੱਗਾ ਹੈ ਤੁਹਾਡਾ। ਤੇ ਜਦੋਂ ਇੱਧਰ ਬਾਰਡਰ ਵੱਲ ਨੂੰ ਇਹਨਾਂ ਨੇ ਗੱਡੀਆਂ ਭੇਜਣੀਆਂ ਹੁੰਦੀਆਂ ਵਾ, ਉਦੋਂ ਆਪ ਕੇਸਰੀ ਲਾ ਦਿੰਦੇ ਆ ਵੀ ਜਾ ਕੇ ਮਰੋ ਸ਼ਹੀਦ ਹੋ। ਸਮਾਂ ਬੜਾ ਭਿਆਨਕ ਹੈ, ਗੁਰੂ ਕਿਰਪਾ ਕਰੇ, ਪੰਥ ਦੀ ਬੌੜੀ ਕਰੇ, ਨਹੀਂ ਤੇ ਸਥਿਤੀ ਇੱਦਾਂ ਦੀ ਬਣਦੀ ਜਾ ਰਹੀ ਹੈ ਕਿ ਸਰਕਾਰ ਜਾਪਦਾ ਵਾ ਵੀ ਮੰਨਣ ਨੂੰ ਤਿਆਰ ਨਹੀਂ ਹੋ ਰਹੀ। ਆਪਣੇ ਦੇਸ਼ ਦੇ ਵਾਸੀਆਂ ਨਾਲ ਇੰਨੀ ਹਉਮੈ ਹੈ, ਇੰਨਾ ਹੰਕਾਰ, ਇਹ ਕਿਹੜਾ ਬਾਹਰਲੇ ਦੇਸ਼ ਦੇ ਵਾਸੀ ਨੇ ਵੀ ਜਿਨ੍ਹਾਂ ਨੂੰ ਨਿਆਂ ਨਹੀਂ ਦੇਣਾ। ਨਾਲੇ ਸ਼ਾਂਤਮਈ ਸਭ ਕੁਝ ਚੱਲਦਾ ਪਿਆ ਹੈ, ਚਲੋ ਜਿਵੇਂ ਮਾਲਕ ਦੀ ਮਰਜ਼ੀ, ਪਰਮੇਸ਼ਰ ਦੀ ਮਰਜ਼ੀ, ਪਰ ਸਮਾਂ ਜਿਹੜਾ ਹਾਲਾਤ ਹੈ ਇਹ ਕੋਈ ਦੇਖਣ ਵਾਲਿਆਂ ਨੂੰ, ਸਿਆਣੇ ਸੱਜਣਾਂ ਨੂੰ ਬਹੁਤਾ ਚੰਗਾ ਨਹੀਂ ਲੱਗਦਾ। ਹੋ ਸਕਦਾ ਹੈ ਕਿ ਇਹ ਫਿਰ ਉਹੀ 84 ਵਾਲੇ ਹਾਲਾਤ ਬਣਾ ਦੇਣ, ਕਿਉਂਕਿ ਬਹਾਨਾ ਤੇ ਇਹ ਅੱਗੇ ਹੀ ਲੱਭਦੇ ਪਏ ਨੇ, ਤੇ ਇਹਨਾਂ ਨੂੰ ਥੋੜ੍ਹਾ ਜਿਹਾ ਇੱਕ ਬਹਾਨਾ ਵੀ ਬਣ ਗਿਆ ਕੇਸਰੀ ਝੰਡੇ ਦਾ। ਤੇ ਬੰਦਾ ਪੁੱਛੇ ਵੀ ਜਦੋਂ ਲੰਗਰ ਖਾਂਦੇ ਉਦੋਂ ਨਿਸ਼ਾਨ ਸਾਹਿਬ ਨਹੀਂ ਚੇਤੇ ਆਉਂਦਾ। ਅਮੈਰੀਕਾ ਹੈ, ਕਨੇਡਾ ਹੈ, ਉੱਥੇ ਜਦੋਂ ਨਗਰ ਕੀਰਤਨ ਨਿਕਲਦੇ ਨਾ ਜੀ, ਜਿੱਥੇ ਅਮੈਰੀਕਾ ਦਾ ਝੰਡਾ ਜਾਊਗਾ ਉਹਦੇ ਨਾਲ ਨਿਸ਼ਾਨ ਸਾਹਿਬ ਜਾਂਦਾ ਹੈ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਸਾਡੀ ਨੀਤ ਦੇ ਵਿੱਚ ਆ ਗਈ ਹੈ। ਜਦੋਂ ਸਰਕਾਰਾਂ ਦੀ ਨੀਤ ਮਾੜੀ ਹੋ ਜਾਏ ਨਾ, ਫਿਰ ਇਹ ਕੁਝ ਨਾ ਕੁਝ ਬਹਾਨੇ ਘੜ ਲੈਂਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਇਹ ਬੇਨਤੀ ਵੀ ਪ੍ਰਵਾਨ ਕਰਿਓ, ਅਰਦਾਸ ਕਰਿਓ, ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਸੰਘਰਸ਼ ਦਾ ਸਾਥ ਦਈਏ। ਅਖੀਰ ਉੱਤੇ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਦਾ ਕੋਟਾਨ ਕੋਟਾਨ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਦਮਦਮੇ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਵੀ ਧੰਨਵਾਦ। ਆਓ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਸਮਾਪਤੀ ਕਰੀਏ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ, ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ ਲੈ, ਨਾਨਕ ਪਾਰ ਉਤਾਰ।
ਸੰਦਕ ਤੋਹੇ ਸਾਧ ਨਹੀਂ ਕਹੀਓ, ਸਰਣ ਪਰੇ ਤੁਮਰੀ ਪਗਰੀ, ਕਹੈ ਕਬੀਰ ਇਹ ਬੇਨਤੀ ਸੁਣੀ ਆਹ, ਮਤ ਘਾਲੋ ਜਨ ਕੀ ਖਬਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।